ਜੋ ਗੁਰੂ ਸਾਹਿਬ ਜੀ ਦਾ ਇਹ ਪਾਵਨ ਬਚਨ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜੋ ਗੁਰੂ ਦਾ ਵਚਨ ਹੈ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ। ਆਓ ਇੱਕ ਵਾਰੀ ਧਾਰਨਾ ਪੜ੍ਹੋ, ਉਸ ਤੋਂ ਬਾਅਦ ਜੋ ਗੁਰ ਇਤਿਹਾਸ ਵਿੱਚ ਗੁਰਸਿੱਖਾਂ ਦੀਆਂ ਕਰਨੀ ਵਾਲੇ ਮਹਾਂਪੁਰਸ਼ਾਂ ਦੀਆਂ ਕਥਾ ਕਹਾਣੀਆਂ ਹਨ, ਕਿ ਉਹ ਸੁਣਨ ਔਰ ਸੁਣਾਉਣ ਦਾ ਭਾਵ ਇਹ ਹੈ ਕਿ ਸਾਡਾ ਸੁੱਤਾ ਮਨ ਜਾ ਗਿਆ ਹੈ, ਇਹਨੂੰ ਵੀ ਕਿਤੇ ਉਹਨਾਂ ਗੁਰਸਿੱਖਾਂ ਵਰਗੀ ਪਿਆਸ ਲੱਗ ਜਾਏ, ਇਹਦਾ ਵੀ ਜੀਵਨ ਕਿਰਤ ਕਿਰਤ ਹੋ ਜਾਏ। ਸਾਰੀਆਂ ਸੰਗਤਾਂ ਭਾਈ ਤਿੰਨਾਂ ਇਸ ਜਗ੍ਹਾ ਜਵਾਈ ਕਰ ਤਨ ਸੁਣ ਲਗੀ ਦਰਸ਼ਨ ਕਰਨ ਦਰਸ਼ਨ ਕਰਨ ਤਨ ਸੁਣ ਦਰਸ਼ਨ ਕਰਨ ਦਰਸ਼ਨ ਕਰਨ ਦੇ ਯੋਗ ਹੈ, ਜਿਸ ਵੇਲੇ ਪਰਮਾਤਮਾ ਦੇ ਦੀਦਾਰ ਹੋ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ 10 ਜਾਮਿਆਂ ਵਿੱਚ ਵਿਚਰਨ ਕੀਤਾ ਹੈ। ਬੜਾ ਲੰਮਾ ਇਤਿਹਾਸ ਹੈ 10 ਜਾਮਿਆਂ ਦਾ। ਜਦੋਂ ਗੁਰੂ ਨਾਨਕ 6ਵੇਂ ਜਾਮੇ ਵਿੱਚ ਸੀ, ਜਿਸ ਜਾਮੇ ਵਿੱਚ ਇਸ ਧਰਤੀ ਨੂੰ ਪਵਿੱਤਰ ਕੀਤਾ ਜਿੱਥੇ ਆਪ ਦੀ ਸ਼ੋਭਤ ਹੋ, ਇਹ ਧਰਤੀ ਨੂੰ 68 ਤੀਰਥਾਂ ਨਾਲੋਂ ਪਵਿੱਤਰ ਕਰ ਦਿੱਤਾ। ਕਰੋੜਾਂ ਗੰਗਾ ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ। ਜਾਨਕਿ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ, 68 ਤੀਰਥ ਜੈ ਸਾਧ ਭਗਤ ਰਹਿ ਤਹਾਂ ਵੈਕੁੰਠ ਜੈ ਨਾਮ ਕੁਛ ਰਹਿ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਰਕੇ ਮਾਲਵੇ ਦੀ ਧਰਤੀ ਨੂੰ ਬੜੇ ਭਾਵ ਲਾਏ। ਉਸ ਸਮੇਂ ਦਾ ਇਤਿਹਾਸ ਵਿੱਚ ਇੱਕ ਜ਼ਿਕਰ ਹੈ ایک گرو کا سکھ جس دا نام بھائی آکل سی بڑے گرام وچ نواس کردا سی نگر دا نام بڑا گرام اس گرو کے سکھ نے گرو رام داس مہاراج دے چرنا چوں سکھی پراپت کیتی سی گرو رام داس دا سکھ سی کار گرام بڑ نگر میں گرسکھ بسے تخان یہ لکھا بھائی سنتوکھ سنگھ نے کہ مستری سنگھ سی رام داس ستگرو تے سکھی دھری مہان اس گرسکھ نے گرو رام داس جی تو سکھی پراپت کیتی سی سکھی کی ہے سکھی اور سکھی دا لباس بکریاں بکریاں چیزیں دونوں سکھی دا لباس پہننا کوئی اوکھی بات نہیں کسے نوں بھی پہنا دیو اور جدو مرضی پہنا دیو دیکھن والے نوں سکھ پرتیت ہو جائے گا جس نوں یہ پتا نہیں کہ یہ کون ہے لباس نوں دیکھ کے انہوں سکھ کہہ دے گا لباس سکھ دی پہچان باہرلی پہچان جڑی ہے وہ لباس ہے سکھی دا لباس ایک سکھی ہے ایک سکھی دا لباس ہے تے سکھی کی سکھی سکھیا گرو وچار گرو دی سکھیا جڑی ہے جس نے گرو دی سکھیا نو سکھ لیا او دا نام سکھ ہے سکھیا ہویا گرو دی سکھیا پراپت جس نے کر لی او سکھ تے گرو دی سکھیا پراپت نہیں تے سکھی دا لباس پراپت ہو گیا یہ نقصان کی ہے نقصان یہ ہے کہ گرو تے انگل اٹھے گی کیونکہ سبھاؤ دا اپنے لباس ہو دیتے گرو دے پہراوا گرو دا سبھاؤ دا اپنے اجہے سکھی دے بانے نوں بدنام کرن والے سینکڑے نہیں ہزاراں پیدا ہو گئے سکھی پراپت نہیں ہے لباس انہوں کو سکھی دا دیکھن والے کہندے لو جی سکھ اس طرح کر کدے سکھ بھی یوں کردا جے کوئی سکھی نہیں ہے یہ بات بکری ہے سکھی سکھیا گرو وچار نظری کرم لگائے پار دوسرا سکھ دی پریبھاشا کیتی ہے گربانی وچ ادوں سندر پریبھاشا سکھ دی کوئی کر نہیں سکتا سکھ دا سروپ لکھن کیتا ہے مہاراج صاحب نے سو سکھ سو دا ارتھ ہوندا او ہے سکھ سو سکھ سکھا بندھ ہے بھائی جے گر کے پانے وچ آوے پانا حکم گرو دے حکم بھی چلن والا سکھ ہے گرو دی سکھا تے چلن والا سکھ ہے گرو کی رہت رکھن والے نو دسویں جامے وچ حضور کہندے نے رہنی رہے سوئی سکھ میرا او میرا سکھ ہے او صاحب میں اس کا چاہتا پھر دوسرا پکھ لیں دے رہت بنا نہ سکھ کہاوے رہت تو بنا سکھ کہے ہی نہیں جاندے ਜਿਹਦੇ ਪੱਲੇ ਰਹਿਤ ਨਹੀਂ ਉਹ ਸਿੱਖ ਨਹੀਂ ਹੈ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਕਰਦਾ। ਮਨਮੁੱਖ ਨੇ ਵੀ ਖਾਣੀਆਂ, ਜਿਹਨੇ ਰਹਿਤ ਨਹੀਂ ਰੱਖੀ ਉਹ ਸਿੱਖ ਹੋ ਕੇ ਵੀ ਚੋਟਾਂ ਖਾਣੀਆਂ। ਇਸ ਲਈ ਹਜ਼ੂਰ ਨੇ ਦਰਗਾਹੀ ਫੈਸਲੇ ਵਿੱਚ ਸਿੱਖ ਨੂੰ ਦੱਸ ਦਿੱਤਾ, ਰਹਿਤ ਪਿਆਰੀ ਮੁਝ ਕੋ, ਮੈਨੂੰ ਤਾਂ ਭਾਈ ਰਹਿਤ ਪਿਆਰੀ, ਸਿੱਖ ਪਿਆਰਾ। ਦੋ ਤਰ੍ਹਾਂ ਦੀ ਰਹਿਤ ਹੈ, ਇੱਕ ਤਨ ਦੀ ਰਹਿਤ ਹੈ, ਇੱਕ ਮਨ ਦੀ ਰਹਿਤ ਹੈ। ਗੁਰਬਾਣੀ ਦੇ ਵਿੱਚ ਜਿਹੜੀ ਰਹਿਤ ਹੈ ਉਹ ਮਨ ਦੀ ਰਹਿਤ ਹੈ, ਇਤਿਹਾਸ ਵਿੱਚ ਰਹਿਤ ਨਾਮਿਆਂ ਵਿੱਚ ਇਹ ਤਨ ਦੀ ਰਹਿਤ ਦੱਸੀ ਹੋਈ। ਦੋਨਾਂ ਦੀ ਲੋੜ ਹੈ। ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੋਂ ਰਾਮਦਾਸ ਸਤਿਗੁਰੂ ਤੇ ਸਿੱਖੀ ਧਰੀ ਮਹਾਨ, ਭਾਈ ਆਕਲ ਨੇ ਗੁਰੂ ਰਾਮਦਾਸ ਤੋਂ ਸਿੱਖੀ ਪ੍ਰਾਪਤ ਕੀਤੀ। ਗੁਰੂ ਨਾਨਕ ਤੋਂ ਲੈ ਕੇ ਹਜ਼ੂਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੋ ਸੌ ਉਨਤਾਲੀ ਸਾਲ ਗੁਰੂ ਦੇ ਦੇਹ ਕਾਲ ਦੇ ਸਮੇਂ ਵਿੱਚ ਮੁੱਢਲੀ ਸਿੱਖਿਆ ਜਿਹੜੀ ਸਿੱਖ ਨੂੰ ਦਿੱਤੀ ਹੈ ਉਹ ਇਹੀ ਦਿੱਤੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਆਪਣੇ ਆਪ ਨੂੰ ਮੰਨਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਇਹ ਪਹਿਲੀ ਸਿੱਖਿਆ, ਇੱਥੋਂ ਜੀਵਨ ਆਰੰਭ ਹੁੰਦਾ, ਅੰਮ੍ਰਿਤ ਵੇਲੇ ਤੋਂ ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੈ। ਸਿੱਖੀ ਦਾ ਪਹਿਲਾ ਅਸੂਲ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਅੱਜ ਦੇ ਸਮੇਂ ਵਿੱਚ ਇਹ ਬਾਤ ਬੜੀ ਕਠਿਨ ਹੋ ਗਈ। ਕਾਰਨ ਕੀ ਹੈ ਵੀ ਅੱਧੀ ਰਾਤ ਤੱਕ ਤਾਂ ਟੈਲੀਵਿਜ਼ਨ ਦੇਖੀ ਜਾਂਦੇ ਹਨ, ਜਿਹੜਾ ਸੌਣ ਦਾ ਟਾਈਮ ਸੀ ਉਹ ਤਾਂ ਟੈਲੀਵਿਜ਼ਨ ਨੇ ਸਾਂਭ ਲਿਆ, ਜਿਹੜਾ ਜਾਗਣ ਦਾ ਟਾਈਮ ਸੀ ਉਹ ਨੀਂਦ ਨੇ ਸਾਂਭ ਲਿਆ। ਸਿੱਖ ਦੇ ਪੱਲੇ ਕੀ ਰਹਿ ਗਿਆ ਭਾਈ? ਅੰਮ੍ਰਿਤ ਵੇਲਾ ਵੀ ਕਿੱਥੇ ਯਾਦ ਰਹੂ? ਇਸ ਕਰਕੇ ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ। ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਨਿਯਮ ਬਣਾਇਆ ਹੋਇਆ ਸੀ, ਇੱਕ ਪਹਿਰ ਰਾਤ, ਰਾਤ ਦੇ ਚਾਰ ਪਹਿਰ ਨੇ, ਇੱਕ ਪਹਿਰ ਪਹਿਲਾਂ ਰਾਤ ਦਾ ਜਿੱਥੋਂ ਸ਼ੁਰੂ ਹੁੰਦਾ, ਇੱਕ ਪਹਿਰ ਪਿਛਲਾ। ਇਹ ਦੋਨੇ ਪਹਿਰਾਂ ਦੇ ਵਿੱਚ ਸਤਿਗੁਰੂ ਕਿਸੇ ਨਾਲ ਬੋਲਦੇ ਨਹੀਂ ਸਨ, ਚੱਲਦੇ ਨਹੀਂ ਸਨ। ਇੱਕ ਪਹਿਰ ਸਮਾਧੀ ਸੌਣ ਤੋਂ ਪਹਿਲਾਂ ਲਾਉਣੀ ਤੇ ਇੱਕ ਪਹਿਰ ਸਵੇਰੇ ਅੰਮ੍ਰਿਤ ਵੇਲੇ ਦੀ ਲਾਉਣੀ, ਦੋ ਪਹਿਰ ਸਮਾਧੀ ਸੌਣ ਦੇ ਸੀ। ਮਹਾਂਪੁਰਸ਼ਾਂ ਦੇ ਆਪਣੇ ਅਨੁਭਵੀ ਅਰਥ ਹੁੰਦੇ ਨੇ ਜਿਨ੍ਹਾਂ ਦੀ ਬੰਦਗੀ ਹੈ। ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਇੱਕ ਆਪਣੇ ਅਨੁਭਵ ਦਾ ਅਰਥ ਟੀਕਿਆਂ ਤੋਂ ਵੀ ਬੜਾ ਸੁੰਦਰ ਅਰਥ ਕੀਤਾ ਇਸ ਤੁਕ ਦਾ। ਫਰੀਦਾ ਪਹਿਲੇ ਪਹਿਰ ਫੁੱਲੜਾ, ਫਲ ਪੀ ਪਛਾ ਰਾ, ਜੋ ਜਾਗਨ ਲਹੰਸੇ ਸਾਈ ਕਰਨੋ ਦਾ। ਮਹਾਂਪੁਰਸ਼ ਕਹਿੰਦੇ ਜਿਹੜਾ ਜੇ ਫੁੱਲੇ ਨਹੀਂ ਲੱਗਿਆ ਤਾਂ ਫਲ ਨਹੀਂ ਲੱਗਣਾ। ਪਹਿਲੀ ਰਾਤ ਦਾ ਸਿਮਰਨ ਫੁੱਲ ਪੈਦਾ ਕਰਦਾ, ਫੁੱਲ ਪਿਛਲੀ ਰਾਤ ਦਾ ਸਿਮਰਨ ਫਲ ਪੈਦਾ ਕਰਦਾ। ਇਸ ਕਰਕੇ ਸੌਣ ਤੋਂ ਪਹਿਲਾਂ ਵੀ ਸਿਮਰਨ ਕਰਨਾ ਬੜਾ ਲਾਜ਼ਮੀ ਹੈ। ਪਰਮਾਤਮਾ ਦੇ ਨਾਲ ਸੁਰਤ ਜੁੜੀ ਦੇ ਵਿੱਚ ਨੀਂਦ ਆਵੇ ਉਹ ਨੀਂਦ ਵੀ ਸੁਭਾਗੀ ਹੈ, ਉਹ ਨੀਂਦ ਵੀ ਸਫਲੀ ਹੈ। ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਪਰੇ, ਸੌਂਦੇ ਵੀ ਵਾਹਿਗੁਰੂ ਵਾਹਿਗੁਰੂ ਕਰਨਾ, ਉੱਠਦੇ ਵੀ ਵਾਹਿਗੁਰੂ। ਇਹ ਸਿੱਖੀ ਸੀ ਪਿੱਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਰਾਏ ਭਾਈ ਗੁਰਦਾਸ, ਜਿਨ੍ਹਾਂ ਨੇ ਪਹਿਲਾਂ ਆਪਣੇ ਘਰ ਦੇ ਵਿੱਚ ਰਿਸ਼ਤੇਦਾਰੀ ਵਿੱਚ ਆਪਣੇ ਤਾਏ ਗੁਰੂ ਦੇ ਕੋਲ ਰਹਿ ਕੇ ਸਿੱਖੀ ਕਮਾਈ, ਉੱਥੋਂ ਸਿੱਖੀ ਦੀ ਆਰੰਭਤਾ ਕੀਤੀ। ਘਰ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੀ ਵੰਸ਼, ਭਾਈ ਗੁਰਦਾਸ ਸਾਹਿਬ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਈਸ਼ਰਦਾਸ ਦੇ ਪੁੱਤਰ ਸਨ, ਤੇ ਫਿਰ ਚੌਥੇ ਪਾਤਸ਼ਾਹ ਰਿਸ਼ਤੇਦਾਰੀ ਦੇ ਵਿੱਚ ਬੈਨੋਈਏ ਲੱਗਦੇ ਸਨ। ਫਿਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਕਮਾਈ। ਉਸ ਤੋਂ ਬਾਅਦ ਭੈਣ ਦਾ ਪੁੱਤਰ ਗੁਰਤਾ ਗੱਦੀ ਤੇ ਆਇਆ, ਗੁਰੂ ਅਰਜਨ ਸਾਹਿਬ ਭਾਣਜੇ ਲੱਗਦੇ ਸੀ। ਫਿਰ ਪੋਤਰਾ ਗੁਰੂ ਬਣਿਆ, ਚਾਰ ਗੁਰੂਆਂ ਦੇ ਨਾਲ ਭਾਈ ਗੁਰਦਾਸ ਨੇ ਨਿਭਾਈ। ਤੇ ਅੱਜ ਦੇ ਨਵੇਂ ਪੜਾਕੂ ਭਾਈ ਗੁਰਦਾਸ ਨੂੰ ਵੀ ਵੱਧ ਘੱਟ ਕਹਿਣ ਲੱਗ ਪਏ, ਹੋਰ ਨੇ ਤਾਂ ਗੁੱਸਾ ਜਿਹੜੇ ਮਹਾਂਪੁਰਸ਼ਾਂ ਨੂੰ ਕੁਛ ਘੱਟ ਵੱਧ ਕਹਿੰਦੇ ਹੈ ਤੇ ਉਹਨਾਂ ਨੂੰ ਤਾਂ ਬਿਲਕੁਲ ਗੁੱਸਾ ਕਰਨਾ ਨਹੀਂ ਚਾਹੀਦਾ। ਹੁਣ ਤਾਂ ਬਾਤ ਭਾਈ ਗੁਰਦਾਸ ਦੀ ਵੀ ਆ ਗਈ, ਨਾਲ ਇਹਦੇ ਅਕਲ ਵਾਲੇ ਜੰਮਣ ਲੱਗ ਪਏ, ਜਿਹੜੇ ਭਾਈ ਗੁਰਦਾਸ ਨੂੰ ਵੀ ਕਈ ਇਹੋ ਜਿਹੀਆਂ ਅਣਹੋਣੀਆਂ ਗੱਲਾਂ ਅਪਮਾਨ ਵਾਲੀਆਂ ਕਹਿੰਦੇ ਹੈ। ਅਕਲ ਤੋਂ ਹੀ ਸਿੱਖ ਜਗਤ ਦਾ ਵਿਦਵਾਨ ਭਾਈ ਗੁਰਦਾਸ ਦੀ ਉਸ ਕਥਨੀ ਦਾ ਲੋਹਾ ਮੰਨਦਾ ਹੈ। ਉਹ ਕਹਿੰਦੇ ਨੇ ਕੁਝੇ ਚ ਸਮੁੰਦਰ ਬੰਦ ਕਰਨ ਵਾਲੀ ਭਾਈ ਸਾਹਿਬ ਦੀ ਬਾਣੀ ਹੈ। ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦਰਡਾਏ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨ। ਇਹ ਹੁਣ ਗੁਰਸਿੱਖੀ ਦੀ ਜਿੰਨੀ ਰਹਿਤ ਹੈ ਉਹ ਭਾਈ ਸਾਹਿਬ ਦੱਸ ਰਹੇ। ਪਿਛਲੇ ਪਹਿਰ ਜਾਗਣਾ, ਇਸ਼ਨਾਨ ਕਰਨਾ, ਪਿਛਲੇ ਰਾਤੀ ਜਾਗਣਾ, ਫਿਰ ਕੀ ਕਰਨਾ? ਨਾਮ ਦਾਨ ਇਸ਼ਨਾਨ ਦਰਡਾਏ, ਤਿੰਨ ਚੀਜ਼ਾਂ ਦ੍ਰਿੜ ਕੀ ਪੱਕੀਆਂ ਕਰਨੀਆਂ, ਨਾਮ ਜਪਣਾ, ਵੰਡ ਕੇ ਛਕਣਾ, ਇਸ਼ਨਾਨ ਕਰਨਾ, ਨਾਮ ਦਾਨ ਇਸ਼ਨਾਨ ਦਰਡਾਏ, ਫਿਰ ਮਿੱਠਾ ਬੋਲਣ ਨਿਵ ਚੱਲਣ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲਣਾ ਨਿਮਰਤਾ ਵਿੱਚ ਰਹਿਣ, ਪੱਕਾ ਜਵਾਕ ਵੀ ਬਹੁਤ ਹੈ ਤੇ ਪੱਕੀ ਜਵਾਕ ਦੀ ਮਾਂ ਵੀ ਪੂਰੀ ਹੋਈ ਹੈ। ਦੋਨੇ ਪੱਕੇ ਨੂੰ ਰੋਣ ਤੇ ਨਹੀਂ ਹਟਦਾ, ਬੀਬੀ ਉਹਨੂੰ ਬਰਾਉਣ ਦੀ ਕੋਸ਼ਿਸ਼, ਭਾਈ ਥੋੜਾ ਜਿਹਾ ਪਿੱਛੇ ਲੈ ਕੇ ਬੀਬੀ ਉਹ ਬਹਿ ਜਾਂਦਾ, ਬਹਿ ਜਾਈਦਾ, ਬੱਚੇ ਵੀ ਪਾਲਣੇ ਆ, ਆਪਾਂ ਬੱਚਿਆਂ ਵਾਲੇ ਹੀ ਆ ਸਾਰੇ, ਜੇ ਬੱਚਾ ਸੰਗ ਨਾ ਕਰੋ ਪਿੱਛੇ ਬਹਿ ਜਾਓ ਜਿੱਥੇ ਬੱਚੇ ਦੀ ਆਵਾਜ਼ ਨਾ ਆਵੇ ਤਾਂ ਕਿ ਹੋਰਾਂ ਦਾ ਰਸਤਾ ਖਰਾਬ ਹੋ। ਮਹਾਂਪੁਰਸ਼ਾਂ ਨੇ ਇੱਕ ਅਸੂਲ ਰੱਖਿਆ ਹੋਇਆ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਨੇ, ਉਹ ਬੜਾ ਕਾਮਯਾਬ ਰਿਹਾ ਉਹਨਾਂ ਦਾ। ਜਿੰਨੇ ਬੱਚਿਆਂ ਵਾਲੀਆਂ ਬੀਬੀਆਂ ਸਭ ਨੂੰ ਪਿੱਛੇ ਬਿਠਾਉਣਾ, ਸੇਵਾਦਾਰਾਂ ਨੇ ਮੂਹਰੇ ਨਹੀਂ ਬਿਠਾਉਣਾ ਕਿਸੇ। ਤੇ ਉਹਦਾ ਕਾਰਨ ਇਹੀ ਹੁੰਦਾ ਸੀ ਵੀ ਬੱਚੇ ਨੇ ਆਪਣੇ ਸੁਭਾਅ ਵਿੱਚ ਵਰਤਣਾ ਹੈ, ਬਸ ਨਹੀਂ ਹੈ ਬੱਚੇ ਦੇ, ਉਹ ਤਾਂ ਗਿਆਨ ਦੇ ਬਸ ਹੈ, ਸਿਆਣਿਆਂ ਦੇ ਬਸ ਹੁੰਦਾ ਥੋੜ੍ਹਾ ਜਿਹਾ। ਪਿੱਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦੜਾਏ, ਮਿੱਠਾ ਬੋਲਣ ਨਿਰ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲਣਾ ਨਿਰ ਚੱਲਣ, ਕਾਲ ਖਾਏ ਸੁਕਿਰਤ ਕਰੇ, ਹੱਕ ਦੀ ਕਮਾਈ ਖਾਵੇ, ਕਹਿੰਦੇ ਕਿਰਤ ਕਰਕੇ ਖਾਵੇ, ਕਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਣਾਏ, ਹੋਵੇ ਵੱਡਾ ਪਰ ਗਣਾਵੇ ਨਾ, ਜਣਾਵੇ ਨਾ ਵੀ ਮੈਂ ਵੱਡਾ। ਸਾਧ ਸੰਗਤ ਮਿਲ ਗਾਵਦੇ, ਆ ਸਾਧ ਸੰਗਤ ਜਿੱਥੇ ਇਕੱਤਰ ਹੈ, ਰਾਤ ਦੇਹ ਨਿਤ ਚੱਲ ਚੱਲ ਜਾਏ, ਚਾਹ ਦੇ ਨਾਲ ਜਾਣਾ ਵੀ ਸਾਧ ਸੰਗਤ ਹੋ ਰਹੀ ਹੈ ਉੱਥੇ ਜਾਣਾ, ਇਹ ਡਿਊਟੀ ਸਮਝ ਕੇ ਆਉਣਾ। ਸੋ ਇਸ ਤਰੀਕੇ ਦੇ ਨਾਲ ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚੇ ਮਨ ਪਰਚਾਏ, ਆਸਾ ਵਿੱਚ ਨਿਰਾਸਾ ਸਿੱਖੀ ਦਾ ਜੀਵਨ ਲਿਖਿਆ ਹੋਇਆ। ਸੋ ਇਉਂ ਭਾਈ ਆਤਲ ਨੇ ਇਹ ਸਾਰੇ ਨਿਯਮ ਧਾਰਨ ਕੀਤੇ ਹੋਏ ਨੇ, ਤੇ ਭਾਈ ਆਤਲ ਗ੍ਰਿਸ਼ਤੀ ਸੀ, ਪਰਮੇਸ਼ੁਰ ਦੀ ਨੇਤ ਹੈ, ਇਹ ਸੰਸਾਰ ਵਿੱਚ ਵੇਖਦੇ ਹਾਂ ਕਈਆਂ ਦੇ ਲੜਕੀਆਂ ਹੀ ਲੜਕੀਆਂ, ਕਈ ਕਈ ਲੜਕੀਆਂ ਹੁੰਦੀਆਂ ਹਨ, ਪੁੱਤਰ ਨਹੀਂ ਹੁੰਦਾ। ਇਹ ਪੁੱਤਰਾਂ ਦੇ ਲਾਲਕੀਆਂ ਨੇ ਧੀਆਂ ਦੇ ਗਲ ਗੁੱਠੇ ਦੇਣੇ ਸ਼ੁਰੂ ਕਰ ਦਿੱਤੇ। ਇਹ ਦੇਖ ਲਿਓ ਵੀ ਸਿੱਖੀ ਕਿੱਧਰ ਨੂੰ ਕੀ ਕਹਿ ਰਹੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਕਰਤੂਤਾਂ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਨੂੰ ਹੁਕਮ ਕੀਤਾ ਸੀ ਜਿੱਥੇ ਨੜੀ ਮਾਰ ਨਾਲ ਨਹੀਂ ਵਰਤਣਾ ਉੱਥੇ ਕੁੜੀ ਮਾਰ ਨਾਲ ਵੀ ਨਹੀਂ ਵਰਤਣਾ। ਇਹ ਹੁਕਮ ਹੈ ਖਾਲਸੇ ਨੂੰ ਕਿ ਜਿਹੜੇ ਧੀਆਂ ਦੇ ਕਤਲ ਕਰਨ ਵਾਲੇ ਉਹਨਾਂ ਨਾਲ ਵਰਤਣਾ ਨਹੀਂ। ਹੁਣ ਵਿਚਾਰ ਨੂੰ ਗੁਰੂ ਪਿਆਰੇ ਇਹ ਹੈ ਕਿ ਆ ਧੀਆਂ ਨੂੰ ਕੇਵਲ ਮਰਦ ਜਾਤੀ ਮਾਰਦੀ ਹੈ ਜਾਂ ਫਿਰ ਤੁਸੀਂ ਵੀ ਸਹਿਮਤ ਹੋ ਨਾਲ? ਧੀਆਂ ਨੂੰ ਇਹ ਇਕੱਲੇ ਮਾਰ ਹੀ ਨਹੀਂ ਸਕਦੇ। ਅੱਜ ਔਰਤ ਦਾ ਕਤਲ ਔਰਤ ਆਪ ਕਰ ਰਹੀ ਹੈ, ਆਪਣੀ ਜਾਤੀ ਦਾ ਕਤਲ ਤੁਸੀਂ ਕਰ ਰਹੀ ਹੋ ਭੈਣੋ। ਤੁਸੀਂ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਦਾ ਬੇੜਾ ਗਰਕ ਕਰਦੇ ਨੇ ਇਸ ਕਾਨੂੰਨ ਹੋਇਆ ਨੇ ਜਿਹੜੀਆਂ ਬੱਚੀਆਂ ਦੇ ਕਤਲ ਹੋ ਰਹੇ ਨੇ। ਗੁਰੂ ਨੇ ਕਿਹਾ ਸੀ ਕੁੜੀ ਮਾਰ ਨਾਲ ਨਹੀਂ ਵਰਤਣਾ। ਧੀ ਭੈਣ ਦਾ ਪੈਸਾ ਖਾਏ ਕਹੇ ਗੋਬਿੰਦ ਸਿੰਘ ਉਹ ਤੋਂ ਜਮ ਪਰ ਧੱਕੇ ਜਮ ਲਾਏ। ਜਿਹੜਾ ਧੀ ਭੈਣ ਨੂੰ ਵੇਚੇ ਉਹਦੇ ਪੈਸੇ ਖਾਵੇ ਜਮਾਂ ਦੇ ਲੋਕ ਨੂੰ ਜਾਵੇ ਇਹ ਵੀ ਵੇਚਣ ਸੀ। ਪੁੱਤਰ ਤੇ ਪੁੱਤਰੀ ਵਿੱਚ ਕੋਈ ਅੰਤਰ ਨਹੀਂ ਹੈ, ਸੰਤਾਨ ਸੰਤਾਨ ਹੈ ਕੀ ਫਰਕ। ਪੱਛਮੀ ਲੋਕਾਂ ਦੇ ਅੰਦਰ ਇਹ ਭਾਵਨਾ ਹੀ ਖਤਮ ਹੈ, ਪੁੱਤਰ ਤੇ ਪੁੱਤਰੀ ਦਾ ਕੋਈ ਉੱਥੇ ਹੈ ਹੀ ਨਹੀਂ, ਕੋਈ ਫਰਕ ਨਹੀਂ ਹੈ ਉਹਨਾਂ ਨੂੰ। ਜਿਹੜੇ ਅੰਗਰੇਜ਼ ਲੋਕ ਨੇ ਉਹਨਾਂ ਨੂੰ ਕੋਈ ਫਰਕ ਨਹੀਂ, ਚਲੋ ਉਹਨਾਂ ਦੀ ਸਿੱਧਿਆ ਸਾਡੇ ਨਾਲ ਮਿਲਦੀ ਨਹੀਂ। ਪੁੱਤਰ ਹੋਵੇ ਪੁੱਤਰੀ ਹੋਵੇ 18 ਸਾਲ ਤੋਂ ਬਾਅਦ ਉਹਨੇ ਕਿਹੜਾ ਘਰ ਰਹਿਣਾ ਹੁੰਦਾ? ਪੁੱਤਰ ਹੈ ਉਹਨੇ ਵੀ ਘਰ ਛੱਡ ਕੇ ਚੱਲੇ ਜਾਣਾ, ਪੁੱਤਰੀ ਉਹਨੂੰ ਵੀ ਚੱਲੀ ਜਾਂਦੀ, ਉਹਨਾਂ ਦੀ ਤਾਂ ਮਿਸਾਲ ਆਪਣੇ 'ਤੇ ਚੱਲੀ ਹੁੰਦੀ ਹੈ। ਭਾਈ ਆਤਲ ਜਿਹਦੀ ਵਿਚਾਰ ਆਪ ਜੀ ਸੁਣ ਲੱਗੇ ਹੋ, ਇਹਦੇ ਘਰ ਬੇਟਾ ਨਹੀਂ ਸੀ ਹੋਇਆ, ਕੇਵਲ ਇੱਕ ਬੇਟੀ ਹੋਈ ਸੀ। ਪੁੱਤਰ ਭਾਵੇਂ ਜਿੱਡਾ ਮਰਜ਼ੀ ਨਲਾਇਕ ਹੋਵੇ ਪਰ ਫਿਰ ਵੀ ਸਾਡੇ ਮਨ ਦੇ ਵਿੱਚ ਭਾਵਨਾ ਇਹੀ ਰਹਿੰਦੀ ਵੀ ਪੁੱਤਰ ਹੋਣਾ ਚਾਹੀਦਾ। ਧੀ ਕਿੱਡੀ ਉਹ ਲਾਇਕ ਹੋਵੇ, ਹਾਲਾਂਕਿ ਮਾਂ ਬਾਪ ਦਾ ਤੇ ਉਹ ਧੀ ਜ਼ਿਆਦੇ ਕਰਦੀ ਰਹਿੰਦੀ ਹੈ, ਪੁੱਤ ਨਹੀਂ ਕਰਦਾ। ਤੇ ਅੱਜ ਪੁੱਤਰਾਂ ਦੀ ਪ੍ਰਾਪਤੀ ਵਾਲਿਓ 1000 ਪਿੱਛੇ 175 ਲੜਕੀ ਘਟ ਗਈ ਹੈ ਪੰਜਾਬ ਦੀ ਧਰਤੀ ਵਿੱਚ। ਮੈਂ ਬਾਹਰ ਦੀ ਸਟੇਟ ਦੀ ਗੱਲ ਨਹੀਂ ਕਰਦਾ। ਇੱਕ ਹਜ਼ਾਰ ਦੇ ਵਿੱਚ 175 ਲੜਕੀਆਂ ਘਟ ਗਈਆਂ, 175 ਲੜਕੇ ਜਿਹੜੇ ਨੇ ਉਹਨਾਂ ਦੀ ਸ਼ਾਦੀ ਨਹੀਂ ਹੋਏਗੀ, ਜੀਵਨ ਸਾਥੀ ਨਹੀਂ ਮਿਲੂਗਾ ਉਹਨਾਂ ਨੂੰ। ਕੀ ਫਿਰ ਸੰਸਾਰ ਦੇ ਅੰਦਰ ਵਿਭਚਾਰ ਨਹੀਂ ਫੈਲੂਗਾ? ਕੀ ਫਿਰ ਥਾਂ ਥਾਂ ਤੇ ਬਲਾਤਕਾਰ ਵਰਗੀਆਂ ਇਹ ਸਮੱਸਿਆ ਨਹੀਂ ਖੜੀਆਂ ਹੋ ਜਾਣਗੀਆਂ? ਕੌਣ ਜ਼ਿੰਮੇਵਾਰ ਹੈ ਇਸ ਦਾ? ਅਸੀਂ ਸਾਰੇ ਜ਼ਿੰਮੇਵਾਰ ਹਾਂ। ਪਰਣ ਕਰੋ ਇਸ ਗੱਲ ਦਾ। ਪੁਰਾਣੇ ਸਮੇਂ ਦੇ ਅੰਦਰ ਲੜਕੀਆਂ ਲੋਕ ਮਾਰਦੇ ਸਨ ਪਰ ਫਰਕ ਸੀ, ਲੜਕੀ ਕੁਛ ਨਾ ਕੁਛ ਸਾਹ ਲੈ ਲੈਂਦੀ ਸੀ, ਜੰਮ ਤਾਂ ਲੈਂਦੀ ਸੀ, ਉਹ ਤਾਂ ਜੰਮਣ ਵੀ ਨਹੀਂ ਦਿੰਦੇ, ਜਨਮ ਲੈਣਾ ਨਹੀਂ ਮਿਲਦਾ ਲੜਕੀ ਨੂੰ। ਬਾਤ ਉਹ ਵੀ ਬੜੀ ਨਿਖਿੱਧ ਸੀ, ਲੜਕੀਆਂ ਮਾਰਨ ਵਾਸਤੇ ਆਪ ਦਾ ਬਾਪ ਦਾ ਹੌਸਲਾ ਨਹੀਂ ਸੀ ਪੈਂਦਾ, ਮਾਂ ਦਾ ਹੌਸਲਾ ਨਹੀਂ ਸੀ ਪੈਂਦਾ, ਦਾਈ ਨੂੰ ਰਿਸ਼ਵਤ ਦੇ ਕੇ ਮਰਾਉਂਦੇ ਸਨ, ਉਹਨੂੰ ਪੈਸੇ ਦਿੰਦੇ ਸੀ ਦਾਈ ਨੂੰ ਵੀ ਤੂੰ ਆਹ ਪੈਸੇ ਲੈ ਲੈ ਜਿੰਨੇ ਮਰਜ਼ੀ ਤੇ ਸਾਡੀ ਕੁੜੀ ਦਾ ਭਾਅ ਵੱਢ। ਦਾਈ ਨੇ ਇੱਕ ਸਲੋਕ ਬਣਾਇਆ ਹੋਇਆ ਸੀ, ਮੰਤਰ ਪੜ੍ਹਦੀ ਸੀ ਮਾਰਨ ਤੋਂ ਪਹਿਲਾਂ, ਉਹ ਬੱਚੀ ਦੇ ਹੱਥ ਵਿੱਚ ਇੱਕ ਪੂਣੀ ਦੇ ਦੇਣੀ, ਪੂਣੀ ਰੂਹ ਦੀ ਪੂਣੀ ਤੇ ਗੁੜ ਦੀ ਰੋੜੀ ਥੋੜੀ ਜਿਹੀ ਲੈਣੀ ਹੈ, ਇੰਨੀ ਕੁ ਬੱਚੀ ਦੇ ਮੂੰਹ ਨੂੰ ਲਾ ਕੇ
ਦੋਨੇ ਬੂਠੇ ਜਿਹੜੇ ਨੇ ਉਹਦੀ ਘੰਡੀ ਤੇ ਰੱਖ ਕੇ ਇੱਕ ਸਲੋਕ ਪੜ੍ਹਨਾ। ਬੀਬੀ ਗੁੜ ਖਾਵੀ ਪੂਣੀ ਕੱਤੀ, ਆਪ ਨਾ ਆਵੀ ਵੀਰਾਂ ਨੂੰ ਕੱਤੀ, ਇਹ ਕਹਿ ਕੇ ਘੰਡੀ ਬਰੋੜਦੇ ਸੀ। ਤੂੰ ਨਾ ਆਈ ਵੀਰਾਂ ਦਾ ਕੋਟਾ ਲੈ ਕੇ ਆ ਰੱਬ ਦੇ ਕੋਲੋਂ। ਇਹੋ ਜਿਹੇ ਪਾਪ ਆਤਮਾ ਨੂੰ ਗੁਰੂ ਨੇ ਆਪਣੇ ਦਰ ਤੋਂ ਤਰਕਾਰ ਦਿੱਤਾ ਕਿ ਮੇਰਾ ਖਾਲਸਾ ਉਹਦੇ ਨਾਲ ਵਰਤੇ। ਆਪਣਾ ਆਪਣਾ ਸੁਭਾਅ ਹੈ, ਜਿੰਨੇ ਵੀ ਸਾਡੇ ਪਰਿਵਾਰ ਦੇ ਸੰਬੰਧੀ ਨੇ, ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆਂ ਜੋ ਵੀ ਹੈ, ਇਹਨਾਂ ਨੂੰ ਮਹਾਰਾਜ ਸਾਹਿਬ ਤਾਂ ਫਰਮਾਨ ਕਰਦੇ ਨੇ ਕਿ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ। ਚਾਹੇ ਧੀਆ ਚਾਹੇ ਪੁੱਤਾ, ਅੰਤ ਨੂੰ ਤਾਂ ਸਹਾਇਤਾ ਕਿਸੇ ਨੇ ਵੀ ਨਹੀਂ ਨਾ ਕਰਨੀ। ਲੈਕ ਪੁੱਤ ਵੀ ਹੋ ਸਕਦਾ ਤੇ ਲੈਕ ਧੀ ਵੀ ਹੋ ਸਕਦੀ ਹੈ, ਨਲੈਕ ਪੁੱਤ ਵੀ ਹੋ ਸਕਦਾ ਨਲੈਕ ਧੀ ਵੀ ਹੋ ਸਕਦੀ, ਇਹਦੀ ਕੋਈ ਗਰੰਟੀ ਨਹੀਂ। ਪਰ ਵਿਤਕਰਾ ਨਹੀਂ ਚਾਹੀਦਾ। ਗੁਰੂ ਤੇ ਕਦੇ ਗਿਲਾ ਨਹੀਂ ਕੀਤਾ ਕਿ ਸਤਿਗੁਰੂ ਮੈਂ ਤੇਰਾ ਚੌਥੇ ਜਾਮੇ ਦਾ ਸੇਵਕ ਚੱਲਿਆ ਆ ਰਿਹਾ, ਪੰਜਵਾਂ ਜਾਮਾ ਲੰਘਿਆ, ਹੁਣ ਛੇਵੇਂ। ਹਰ ਛੇ ਮਹੀਨੇ ਜੋ ਆਪਣੀ ਧਰਮ ਦੀ ਕਿਰਤ ਕਰਦਾ ਸੀ ਭਾਈ ਸਾਹਿਬ, ਉਹਦਾ ਪੂਰੀ ਇਮਾਨਦਾਰੀ ਨਾਲ ਦਸਵਾਂ ਹਿੱਸਾ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਲਿਜਾ ਕੇ ਰੱਖਦਾ ਸੀ। ਪਾਤਸ਼ਾਹ ਆਹ ਮੇਰੀ ਧਰਮ ਕਿਰਤ ਦਾ ਦਸੌਂਦ ਬਣਦਾ। ਨੌ ਹਿੱਸਿਆਂ ਵਿੱਚ ਗੁਜ਼ਾਰਾ ਕਰਦਾ ਸੀ, ਇੱਕ ਹਿੱਸਾ ਜਿਹੜਾ ਦਸਵਾਂ ਹਿੱਸਾ ਉਹ ਗੁਰੂ ਨੂੰ ਅਰਪਣ ਕਰਦਾ ਸੀ। ਸਮਾਂ ਲੰਘਦਾ ਗਿਆ ਤੇ ਘਰ ਵਿੱਚ ਜਦੋਂ ਬੇਟੀ ਪੈਦਾ ਹੋਈ, ਗੁਰੂ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਔਲਾਦ ਰੂਪ ਦੇ ਵਿੱਚ। ਗੁਰੂ ਕੀ ਬਖਸ਼ਿਸ਼ ਸਮਝ ਕੇ ਉਹਨੂੰ ਗੁਰਮਤ ਦੀਆਂ ਲੋਰੀਆਂ ਦੇ ਦੇ ਕੇ ਬੱਚੀ ਨੂੰ ਪਾਲਿਆ। ਤੇ ਹੁਣ ਜਦੋਂ ਬੀਬੀਆਂ ਲੋਰੀਆਂ ਦਿੰਦੀਆਂ ਹੁੰਦੀਆਂ ਨੇ, ਉੱਧਰ ਟੈਲੀਵਿਜ਼ਨ ਚੱਲਦਾ ਹੁੰਦਾ, ਉਹ ਟੈਲੀਵਿਜ਼ਨ ਵੱਧ ਲੋਰੀਆਂ ਦਿੰਦਾ, ਬੀਬੀ ਘੱਟ ਦਿੰਦੀ ਹੁੰਦੀ ਹੈ। ਉਹਦੀਆਂ ਲੋਰੀਆਂ ਬੜੀਆਂ ਜ਼ਿਆਦਾ ਰਸਦਾਇਕ ਨੇ, ਉਹ ਕੰਨਾਂ ਦੀ ਉਹ ਜ਼ਿਆਦਾ ਜਾਂਦੀਆਂ ਨੇ। ਨਿੱਕੇ ਨਿੱਕੇ ਬੱਚੇ ਜਿਹੜੇ ਨੇ, ਸੁਰਤ ਸੰਭਾਲ ਦਾ ਇੱਕ ਬੱਚਾ ਇੰਨਾ ਸੋਹਣਾ ਨੱਚੇ, ਦਿਲ ਮੋਹਵੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਇਹ ਗੱਲ ਕੀ ਹੈ ਵੀ ਇਹ ਤਾਂ ਬਹੁਤ ਜੇ ਬੱਚਾ ਛੋਟਾ ਹੈ, ਵੀ ਇਹਨੇ ਨੱਚਣਾ ਕਿੱਥੋਂ ਸਿੱਖ ਲਿਆ? ਕਹਿੰਦੀ ਜੀ ਟੈਲੀਵਿਜ਼ਨ ਤੋਂ। ਮੈਂ ਹਾਂ ਠੀਕ ਹੈ, ਮੈਂ ਭੁੱਲ ਗਿਆ ਸੀ ਬਈ ਤੁਹਾਡੇ ਤਾਂ ਘਰ 'ਚ ਸਭ ਕੁਛ ਹੈ, ਘਰ 'ਚ ਗੰਗਾ ਆਈ ਹੈ ਤੁਹਾਡੇ ਤੋਂ। ਟੈਲੀਵਿਜ਼ਨ ਵਿੱਚ ਹਰਿਮੰਦਰ ਸਾਹਿਬ ਤੋਂ ਕੀਰਤਨ ਵੀ ਤਾਂ ਆਉਂਦਾ ਹੈ, ਲਾ ਕੇ ਰੱਖੋ ਕਈ ਕਈ ਘੰਟੇ, ਹੁਕਮਨਾਮਾ ਹਰਿਮੰਦਰ ਸਾਹਿਬ ਦਾ ਸੁਣੋ, ਕੰਮ ਲਓ ਇਹਨਾਂ ਤੋਂ। ਮਨ ਨੂੰ ਗੰਦਾ ਜ਼ਰੂਰ ਕਰਨਾ। ਤੇ ਭਾਈ ਸਾਹਿਬ ਨੇ ਗੁਰਮਤ ਦੀਆਂ ਲੋਰੀਆਂ ਦੇ ਕੇ ਉਹਨੂੰ ਪੁੱਤਰੀ ਨੂੰ ਪਾਲਿਆ, ਗੁਰਮਤ ਦੀ ਪਾਣ ਚਾੜ ਦਿੱਤੀ। ਉਹ ਬੱਚੀ ਘਰ ਦੇ ਵਿੱਚ ਝਾੜੂ ਦਿੰਦੀ ਵੀ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਜਾਪ ਕਰਦੀ ਹੈ, ਰੋਟੀਆਂ ਪਕਾਉਂਦੀ ਵੀ, ਘਰ ਦਾ ਕੰਮਕਾਰ ਸੁਗੜ ਬੀਬੀ ਨੇ, ਉਹਦੀ ਮਾਂ ਨੇ ਸਾਰਾ ਕੁਛ ਉਹਨੂੰ ਘਰ ਦਾ ਕੰਮ ਸਿਖਾ ਲਿਆ। ਬਹੁਤ ਸਾਰੇ ਅਮੀਰ ਘਰ ਦੀਆਂ ਬੱਚੀਆਂ ਇਹ ਹਾਲ ਹੈ, ਨਾ ਲੈਣਾ ਤਾਂ ਠੀਕ ਨਹੀਂ ਹੁੰਦਾ। ਮੈਂ ਉਹਨਾਂ ਦੋਨਾਂ ਨੂੰ ਜਾਣਦਾ, ਬੇਟੀ ਨੂੰ ਵੀ ਜਾਣਦਾ ਤੇ ਬੇਟੀ ਦੇ ਬਾਪ ਨੂੰ ਵੀ ਜਾਣਦਾ। ਬਹੁਤ ਬੜਾ ਸਰਦਾਰ ਸੀ ਇੱਕ, ਅਮੀਰ ਘਰ ਦੇ ਵਿੱਚ ਬੱਚੀ ਪੈਦਾ ਹੋਈ ਤੇ ਅਮੀਰ ਘਰ ਵਿੱਚ ਵਿਆਹੀ ਗਈ, ਪ੍ਰਾਹੁਣਾ ਅਕਲ ਵਾਲਾ ਸੀ। ਉਹਨੂੰ ਕਹਿੰਦਾ ਵੀ ਰੋਟੀ ਪਕਾ, ਮੈਂ ਤੇਰੇ ਹੱਥ ਦੀ ਰੋਟੀ ਖਾਣੀ ਆ। ਹੁਣ ਤੱਕ ਤਾਂ ਰੋਟੀ ਪਕਾਉਣ ਵਾਲੀ ਨਹੀਂ ਸੀ ਮੇਰੇ ਕੋਲ, ਮਾਂ ਦੀਆਂ ਪੱਕੀਆਂ ਖਾਂਦਾ ਰਿਹਾ ਵੀ ਹੁਣ ਤੇਰੀ ਡਿਊਟੀ ਆ ਰੋਟੀ ਪਕਾ। ਉਹ ਕਹਿੰਦੀ ਸਰਦਾਰ ਜੀ ਮੈਨੂੰ ਤਾਂ ਰੋਟੀ ਆਉਂਦੀ ਨਹੀਂ ਪਕਾਉਣੀ, ਮੇਰੇ ਬਾਪ ਦੇ ਘਰ ਤਾਂ ਨੌਕਰ ਰੱਖੇ ਗਏ, ਨੌਕਰ ਸਬਜ਼ੀ ਬਣਾਉਂਦੇ, ਨੌਕਰ ਪਾਣੀ ਭਰਦੇ, ਨੌਕਰ ਭਾਂਡੇ ਮਾਂਜਦੇ, ਮੈਂ ਤਾਂ ਕਦੇ ਰੋਟੀ ਪਕਾਈ ਨਹੀਂ, ਮੈਨੂੰ ਰੋਟੀ ਆਉਂਦੀ ਨਹੀਂ। ਕਹਿਣ ਲੱਗਾ ਠੀਕ ਹੈ ਗੱਲ ਵੀ ਆਉਂਦੀ ਨਹੀਂ, ਕਹਿੰਦੀ ਜੀ ਬਿਲਕੁਲ ਸਹੀ ਗੱਲ ਹੈ। ਅਗਲੇ ਦਿਨ ਬੀਬੀ ਨੂੰ ਕਹਿੰਦਾ ਕੱਪੜੇ ਪਾ ਤਿਆਰ ਹੋ ਫਟਾਫਟ ਵੀ ਆਪਣੇ ਜਾ ਕੇ ਆਉਣਾ। ਉਹ ਤਿਆਰ ਹੋ ਗਈ, ਕਾਰ ਚ ਬੈਠੇ, ਕਾਰ ਸਟਾਰਟ ਕੀਤੀ, ਆਪਣੇ ਸਹੁਰੇ ਘਰ ਆ ਗਿਆ। ਆਪਣੀ ਸੱਸ ਨੂੰ ਤੇ ਸਹੁਰੇ ਨੂੰ ਦੋਨਾਂ ਨੂੰ ਕਹਿਣਾ ਬਾਪੂ ਜੀ ਵੀ ਆ ਤੁਹਾਡੀ ਲੜਕੀ ਬੈਠੀ ਹੈ, ਜਦੋਂ ਇਹਨੂੰ ਰੋਟੀਆਂ ਪਕਾਉਣੀਆਂ ਆ ਜਾਣਗੀਆਂ ਮੈਨੂੰ ਫੋਨ ਕਰ ਦਿਓ, ਮੈਂ ਆ ਕੇ ਲੈ ਜਾਊਂਗਾ ਇਹਨੂੰ।